ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਸਾਰੇ ਗੁਰਮੁਖ ਪਿਆਰਿਆਂ ਦੀ ਸੰਗਤ ਦੁਆਰਾ ਆਤਮਕ ਲਾਹੇ ਪ੍ਰਾਪਤ ਕਰੀਏ। ਅੱਜ ਦੇ ਲੇਖ ਵਿੱਚ ਆਪ ਜੀ ਨੇ ਦਰਸਾਇਆ ਹੈ ਕਿ ਇਲਾਹੀ ਧਰਮ ਪ੍ਰਚਾਰ ਕੀ ਹੈ, ਕਿਵੇਂ ਜੀਵ ਇਲਾਹੀ ਪ੍ਰੀਤ ਡੋਰੀ ਤੋਂ ਟੁੱਟ ਕੇ ਮਾਇਕੀ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ ਅਤੇ ਫਿਰ ਪਰਮਾਤਮਾ ਵਾਹਿਗੁਰੂ ਆਪਣੇ ਅੰਸ਼ ਜੀਵ ਨੂੰ ਕਿਤਨਾ ਕੁ ਪਿਆਰ ਕਰਦਾ ਹੈ ਅਤੇ ਇਸ ਘੁੰਮਣ ਘੇਰ ਵਿੱਚੋਂ ਕੱਢਣ ਲਈ ਉਸਦਾ ਬਿਰਧ ਕਿਸ ਕਿਸ ਰੂਪ ਵਿੱਚ ਇਸ ਸ੍ਰਿਸ਼ਟੀ ਵਿੱਚ ਪ੍ਰਵਿਰਤ ਹੈ। ਅਤੇ ਅੰਤ ਵਿੱਚ ਆਪ ਜੀ ਨੇ ਸਿਮਰਨ ਜੀਵਨ ਦੀ ਇੱਕ ਬੜੀ ਸੋਹਣੀ ਤਸਵੀਰ ਖਿੱਚੀ ਹੈ, ਪਿਆਰ ਨਾਲ ਸਰਵਣ ਕਰੀਏ। ਨਹਿਰ ਦੇ ਵਿਚਕਾਰ ਪਾਣੀ ਦਾ ਵਹਾਅ ਸਹਿਜੇ ਹੀ ਆਪਣੇ ਵੇਗ ਵਿੱਚ ਰੁੜੀ ਜਾਂਦਾ ਹੈ, ਪਰ ਜਦੋਂ ਇਹ ਪਾਣੀ ਪੁੱਲ ਦੇ ਦੋਹੀ ਪਾਸੀ ਥੰਮਲਿਆਂ ਨਾਲ ਟਕਰਾਉਂਦਾ ਹੈ ਤਾਂ ਇਹ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ। ਵਿਚਕਾਰਲੀ ਧਾਰਾਂ ਨਾਲੋਂ ਅੱਡ ਹੋ ਕੇ ਉੱਥੇ ਹੀ ਘੁੰਮਦਾ ਰਹਿੰਦਾ ਹੈ। ਜੇ ਕੋਈ ਕੱਖ ਕਾਨਾ ਇਸ ਘੁੰਮਣ ਘੇਰ ਵਿੱਚ ਫਸ ਜਾਵੇ ਤਾਂ ਉਹ ਵੀ ਉੱਥੇ ਹੀ ਚੱਕਰ ਲਾਉਂਦਾ ਰਹਿੰਦਾ ਹੈ। ਜੇ ਕੋਈ ਬੰਦਾ ਇਸ ਕੱਖ ਕਾਨੇ ਨੂੰ ਟੁੰਬ ਕੇ ਸਹੀ ਸੇਧ ਦੇ ਕੇ ਪਾਣੀ ਦੀ ਧਾਰਾ ਵੱਲ ਮੋੜ ਦੇਵੇ ਤਾਂ ਉਹ ਫਿਰ ਪਾਣੀ ਦੇ ਵਹਾਅ ਵਿੱਚ ਰੁਣਨ ਲੱਗ ਪੈਂਦਾ ਹੈ। ਐਨ ਐਸੇ ਤਰ੍ਹਾਂ ਜੀਵ ਹਉਮੈ ਦੇ ਭਰਮ ਭੁਲਾਵੇ ਜਾਂ ਸਿਆਣਪ ਦੁਆਰਾ ਇਲਾਹੀ ਹੁਕਮ ਦੀ ਜੀਵਨ ਰੌਂ ਵਿੱਚੋਂ ਨਿਕਲ ਜਾਂਦਾ ਹੈ ਤੇ ਮਾਇਕੀ ਜੀਵਨ ਦੇ ਘੁੰਮਣ ਘੇਰ ਆਵਾਗਮਨ ਦੇ ਚੱਕਰ ਵਿੱਚ ਫਸਿਆ ਰਹਿੰਦਾ ਹੈ। ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੌਂ ਜਾਂ ਹੁਕਮ ਤੋਂ ਬੇਸਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ। ਧਿਆਨ ਦੇਣਾ ਜੀ, ਅਕਾਲ ਪੁਰਖ ਦੀ ਸ਼ਕਤੀਮਾਨ ਜੀਵਨ ਰੌਂ ਜਾਂ ਹੁਕਮ ਤੋਂ ਬੇਸਰਾ ਹੋ ਕੇ ਸਾਡਾ ਮਨ ਕਮਜ਼ੋਰ ਹੋ ਜਾਂਦਾ ਹੈ ਅਤੇ ਜੀਵ ਲਈ ਖੁਦ ਇਸ ਮਾਇਕੀ ਘੁੰਮਣ ਘੇਰ ਵਿੱਚੋਂ ਨਿਕਲਣਾ ਅਸੰਭਵ ਹੈ। ਇਨ ਮਾਇਆ ਜਗਦੀਸ਼ ਗੁਸਾਈ ਤੁਮਰੇ ਚਰਨ ਵਿਸਾਰੇ, ਕਿੰਚਿਤ ਪ੍ਰੀਤ ਨਾ ਉਪਜੈ ਜਨ ਕੋ, ਜਨ ਕਹਾਂ ਕਰੇ ਵਿਚਾਰੇ। ਪੰਚ ਬਿਖਾਦੀ ਏਕ ਗਰੀਬਾ, ਰਾਖੋ ਰਾਖਣ ਹਾਰੇ। ਇਨ ਪੰਚਨ ਮੇਰੋ ਮਨ ਜੋ ਵਿਗਾਰਿਓ, ਪਲ ਪਲ ਹਰ ਜੀਤੇ ਅੰਤਰ ਪਾਰਿਓ। ਇਹੋ ਜਿਹੀ ਅਦੋਗਦੀ ਵਿੱਚ ਫਸੇ ਹੋਏ ਜੀਵਾਂ ਨੂੰ ਮੋਹ ਮਾਇਆ ਦੇ ਘੁੰਮਣ ਘੇਰ ਵਿੱਚੋਂ ਕੱਢਣ ਲਈ ਗੁਰਬਾਣੀ ਵਿੱਚ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਮਹਾਂਪੁਰਖਾਂ ਦੀ ਸੰਗਤ ਕਰਨੀ ਹੀ ਸਭ ਤੋਂ ਸੌਖਾ ਅਤੇ ਯਕੀਨੀ ਸਾਧਨ ਦੱਸਿਆ ਗਿਆ ਹੈ। ਅੰਚਲ ਗਹਿ ਕੇ ਸਾਧਕਾ ਤਰਣਾ ਇਹ ਸੰਸਾਰ, ਸਾਧ ਸੰਗਤ ਨਿਹਚੋ ਹੈ ਤਰਣਾ। ਸਾਧ ਸੰਗਤ ਕੇ ਅੰਚਲ ਲਾਵੋ ਬਿਖਮ ਨਦੀ ਜਾਏ ਤਰਣੀ, ਹਰ ਜਨ ਵੱਡੇ ਵੱਡੇ ਵੱਡ ਉੱਚੇ ਜੋ ਸਤਿਗੁਰ ਮੇਲ ਮਿਲਾਈਏ। ਕੂਮਨ ਕੇਰ ਮਹਾਂ ਅਤ ਬਿਖੜੀ, ਗੁਰਮੁਖ ਨਾਨਕ ਪਾਰ ਉਤਾਰੀ। ਅਕਾਲ ਪੁਰਖ ਨੇ ਆਪਣੇ ਕੁਆਵ ਦੁਆਰਾ ਇਹ ਦੁਨੀਆਂ ਸਾਜੀ ਹੈ ਤੇ ਇਸ ਵਿੱਚ 84 ਲੱਖ ਜੂਨਾਂ ਉਪਾਈਆਂ ਹਨ। ਇਹਨਾਂ ਜੂਨਾਂ ਦੇ ਹਰ ਇੱਕ ਜੀਵ ਵਿੱਚ ਆਪਣੀ ਜੋਤ ਧਰ ਦਿੱਤੀ। ਇਹ ਇਲਾਹੀ ਜੋਤ ਗੁਪਤ ਰੂਪ ਵਿੱਚ ਜੀਵ ਦੇ ਓਤ ਪੋਤ ਰਵ ਰਹੀ ਹੈ। ਇਸ ਤਰ੍ਹਾਂ ਹਰ ਇੱਕ ਜੀਵ ਅਕਾਲ ਪੁਰਖ ਦੀ ਅੰਸ਼ ਹੈ। ਜਿਸ ਤਰ੍ਹਾਂ ਦੁਨਿਆਵੀ ਮਾਂ ਆਪਣੀ ਅੰਸ਼ ਬੱਚਿਆਂ ਦੇ ਪਾਲਣ ਪੋਸਣ ਵਧਣ ਫੁੱਲਣ ਦਾ ਪ੍ਰਬੰਧ ਕਰਦੀ ਹੈ, ਉਸੇ ਤਰ੍ਹਾਂ ਸਾਡੀ ਆਤਮਕ ਮਾਂ ਅਕਾਲ ਪੁਰਖ ਨੇ ਵੀ ਆਪਣੀ ਅੰਸ਼ ਰੂਪ ਜੀਵਾਂ ਦੀ ਸਾਜਨਾ ਦੇ ਨਾਲ ਹੀ ਇੱਕੋ ਵਾਰੀ ਆਪਣੇ ਹੁਕਮ ਦੁਆਰਾ ਸਾਡੇ ਸਰੀਰਕ ਮਾਨਸਿਕ ਤੇ ਆਤਮਕ ਜੀਵਨ ਲਈ ਮੁਕੰਮਲ ਅਪੁੱਲ ਅਟਲ ਸਦੀਵੀ ਪ੍ਰਬੰਧ ਕਰ ਛੱਡਿਆ ਹੈ। ਇਸ ਇਲਾਹੀ ਹੁਕਮ ਦੀ ਚਾਲ ਜਾਂ ਰਵਾਨਗੀ ਦੇ ਅਸੂਲ ਜਾਂ ਮਰਿਆਦਾ ਕਿਸੇ ਗ੍ਰੰਥ ਵਿੱਚ ਨਹੀਂ ਲਿਖੇ ਗਏ, ਨਾ ਹੀ ਕਿਸੇ ਖਾਸ ਸ਼ਖਸੀਅਤ ਦੇ ਹਵਾਲੇ ਕੀਤੇ ਗਏ ਹਨ, ਕਿਉਂਕਿ ਲਿਖਤ ਜਾਂ ਸ਼ਖਸੀਅਤ ਬਿਨਸੰਹਾਰ ਹਨ ਜਾਂ ਇਹਨਾਂ ਵਿੱਚ ਦਰਜ ਅਸੂਲ ਬਦਲ ਸਕਦੇ ਹਨ। ਪਰ ਇਹ ਇਲਾਹੀ ਹੁਕਮ ਤਾਂ ਕੁਦਰਤ ਦੇ ਜ਼ਰੇ ਜ਼ਰੇ ਵਿੱਚ ਵਰਤ ਰਿਹਾ ਹੈ ਤੇ ਸਾਰੀ ਜੂਨਿਆਂ ਵਿੱਚ ਹਰ ਇੱਕ ਜੀਵ ਦੇ ਨਾਲ ਹੀ ਅੰਤਰਾਤਮੇ ਲਿਖਿਆ ਜਾ ਚੁੱਕਿਆ ਹੈ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਉਦਾਹਰਣ ਦੇ ਤੌਰ ਤੇ ਹਰ ਇੱਕ ਬੀਜ ਦੇ ਅੰਤਰਾਤਮੇ ਨਾਲ ਹੀ ਹੁਕਮ ਭਰਪੂਰ ਹੁੰਦਾ ਹੈ। ਜਿਸ ਅਨੁਸਾਰ ਉਸਦਾ ਜਨਮ ਪਾਲਣ ਪੋਸ਼ਣ ਵਧਣ ਫੁੱਲਣ ਤੋਂ ਲੈ ਹੋਣ ਦਾ ਸਿਲਸਿਲਾ ਚੱਲਦਾ ਹੈ। ਕੁਦਰਤ ਦੇ ਸਾਰੇ ਜੀਵ ਅਕਾਲ ਪੁਰਖ ਦੀ ਅੰਸ਼ ਬੱਚੇ ਹੋਣ ਦੇ ਨਾਤੇ ਪਰਮਾਤਮਾ ਆਪਣੇ ਬੱਚਿਆਂ ਦੇ ਜੀਵਨ ਦਾ ਪ੍ਰਬੰਧ ਹੋਰ ਕਿਸੇ ਸ਼ਖਸੀਅਤ ਤੇ ਕਿਵੇਂ ਛੱਡ ਸਕਦਾ ਹੈ। ਮਨੁੱਖ ਦੇ ਜੀਵਨ ਦਾ ਸਭ ਤੋਂ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਮਾਂ ਪਿਆਰ ਮਾਨਣਾ ਹੀ ਹੈ। ਧਿਆਨ ਦੇਣਾ ਜੀ, ਮਨੁੱਖ ਦੇ ਜੀਵਨ ਦਾ ਮੁੱਢਲਾ ਅਤੇ ਜ਼ਰੂਰੀ ਮਨੋਰਥ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਮਾਨਣਾ ਹੈ। ਇਸ ਆਤਮਕ ਮਨੋਰਥ ਲਈ ਅਕਾਲ ਪੁਰਖ ਨੇ ਜੀਵਾਂ ਦੇ ਅੰਤਰ ਆਤਮੇ ਆਪਣੇ ਇਲਾਹੀ ਮਾਂ ਪਿਆਰ ਦੀ ਚੜੰਗ ਪ੍ਰਵੇਸ਼ ਕਰ ਦਿੱਤੀ, ਤਾਂ ਕਿ ਜੀਵ ਇਸ ਇਲਾਹੀ ਪਿਆਰ ਦੀ ਖਿੱਚ ਦੁਆਰਾ ਆਪਣੇ ਸੋਹਮੇ ਅਕਾਲ ਪੁਰਖ ਦੇ ਪਿਆਰ ਦੇ ਮਿਕਨਾਤੀਸ ਵੱਲ ਆਪੋ ਹੀ ਸਹਿਜ ਸੁਭਾਅ ਅਣਜਾਣੇ ਹੀ ਖਿੱਚੀਂਦਾ ਜਾਵੇ। ਇਲਾਹੀ ਪ੍ਰੇਮ ਡੋਰੀ ਨਾਲ ਹੀ ਸਾਰੀ ਕਾਇਨਾਤ ਬੱਝੀ ਹੋਈ ਹੈ, ਇਸੇ ਪ੍ਰੇਮ ਡੋਰੀ ਨਾਲ ਸਾਰੀ ਕਾਇਨਾਤ ਚੱਲ ਰਹੀ ਹੈ, ਉਪਜ ਰਹੀ ਹੈ, ਪਾਲਣ ਪੋਸ਼ਣ ਹੋ ਰਿਹਾ ਹੈ, ਪ੍ਰਫੁੱਲਤ ਹੋ ਰਹੀ ਹੈ। ਜੀਵਨ ਦੀ ਸਾਰ ਰੂਪ ਹੈ, ਜੀਵਨ ਦੀ ਰਵਾਨਗੀ ਹੈ, ਅਤੇ ਇਸੇ ਹੀ ਪ੍ਰੇਮ ਡੋਰੀ ਦੁਆਰਾ ਹੀ ਇਹ ਸ੍ਰਿਸ਼ਟੀ ਲੈ ਆਉਂਦੀ ਹੈ। ਜਤਰ ਤਤਰ ਦਿਸਾ ਵਿਸਾ ਹੋਏ ਫੈਲਿਓ ਅਨੁਰਾਗ, ਜੇ ਤਾ ਕੀਤਾ ਤੇ ਤਾ ਨਾਉ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਸਗਲ ਆਕਾਰ, ਹੁਕਮੇ ਧਾਰ ਅਦਰ ਰਹਾਵੈ, ਹੁਕਮੇ ਉਪਜੈ ਹੁਕਮ ਸਮਾਵੈ। ਇਹ ਪ੍ਰੇਮ ਡੋਰੀ ਹਰ ਇੱਕ ਜੀਵ ਦੇ ਅੰਤਰ ਆਤਮੇ ਨਾਲ ਹੀ ਲਿਖੀ ਹੋਈ ਹੈ, ਓਤ ਪੋਤ ਹੈ, ਭਰਪੂਰ ਹੈ, ਜੀਵਨ ਰੌਂ ਹੈ, ਜੀਵਨ ਰਵਾਨਗੀ ਹੈ। ਇਹ ਪ੍ਰੇਮ ਡੋਰੀ ਹਰ ਇੱਕ ਜੀਵ ਦੇ ਅੰਤਰ ਆਤਮੇ ਲਿਖੀ ਹੋਈ ਹੈ, ਪਰ ਦੁਵੱਲੀ ਹੈ, ਸਦੀਵੀ ਹੈ, ਅਟਲ ਹੈ, ਅਪੁੱਲ ਹੈ, ਅਮਿਟ ਹੈ, ਅਟੁੱਟ ਹੈ, ਅਕਹਿ ਹੈ, ਅਲਿਖ ਹੈ, ਅਦਿਖ ਹੈ, ਜੀਵਨ ਹੈ, ਧਰਮ ਹੈ। ਪ੍ਰਿਤ ਪਾਲੇ ਜੀਅਨ ਬਉ ਪਾਂਤ, ਜੋ ਜੋ ਰਚਿਓ ਸੋ ਤਿਸੈ ਤਿਆਤ, ਮੂੰਹ ਲਾਲਨ ਸਿਓ ਪ੍ਰੀਤ ਬਨੀ ਰਹਾਓ, ਤੋਰੀ ਨਾ ਟੂਟੈ ਛੋਰੀ ਨਾ ਛੂਟੈ, ਐਸੀ ਮਾਦੋ ਖਿੰਚ ਤਨੀ। ਹਰ ਸਿਮਰਨ ਧਾਰੀ ਸਭ ਤਰਨਾ, ਹਰ ਸਿਮਰਨ ਕੀਓ ਸਗਲ ਅਕਾਰਾ। ਕੁਦਰਤ ਦੀ ਇਸੇ ਪ੍ਰੇਮ ਡੋਰੀ ਦੀ ਇਲਾਈ ਖਿੱਚ ਨੂੰ ਧਰਮ, ਮਜ਼ਹਬ ਜਾਂ ਪਰਮਾਰਥ ਕਿਹਾ ਜਾਂਦਾ ਹੈ, ਕਿਉਂਕਿ ਇਹੋ ਪ੍ਰੇਮ ਡੋਰੀ ਹੀ ਜੀਵ ਨੂੰ ਆਪਣੇ ਸੋਹਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਰਹੀ ਹੈ। ਇਹੋ ਹੀ ਪ੍ਰੇਮ ਡੋਰੀ ਹੀ ਜੀਵ ਨੂੰ ਆਪਣੇ ਸੋਹਮੇ ਅਕਾਲ ਪੁਰਖ ਵੱਲ ਅਣਜਾਣੇ ਖਿੱਚ ਰਹੀ ਹੈ। ਇਸੇ ਲਈ ਇਹ ਪ੍ਰੇਮ ਡੋਰੀ ਹੀ ਨੂੰ ਹੀ ਧਰਮ, ਮਜ਼ਹਬ ਜਾਂ ਪਰਮਾਰਥ ਕਿਹਾ ਜਾਂਦਾ ਹੈ। ਇਸ ਤਰ੍ਹਾਂ ਇਹ ਇਲਾਹੀ ਪ੍ਰੇਮ ਡੋਰੀ ਸਹਿਜੇ ਹੀ ਇਹਨਾਂ ਜੂਨਾਂ ਨੂੰ ਅਕਾਲ ਪੁਰਖ ਵੱਲ ਅਣਜਾਣੇ ਹੀ ਪ੍ਰੇਰਨਾ, ਅਗਵਾਈ ਅਤੇ ਸਹਾਇਤਾ ਕਰਦੀ ਹੈ ਅਤੇ ਉਹਨਾਂ ਦੇ ਕਲਿਆਣ ਦਾ ਸੱਚਾ ਸੁੱਚਾ ਅਪੁੱਲ ਅਤੇ ਅਟਲ ਸਾਧਨ ਜਾਂ ਧਰਮ ਹੈ। ਇਹੋ ਇਲਾਹੀ ਪ੍ਰੇਮ ਦੀ ਖਿੱਚ ਹੀ ਉਹਨਾਂ ਲਈ ਆਤਮਕ ਧਰਮ ਪ੍ਰਚਾਰ ਹੈ। 84 ਲੱਖ ਜੂਨਾਂ ਆਪੋ ਆਪਣੇ ਨਾਲ ਲਿਖੇ ਇਲਾਹੀ ਧਰਮ ਨੂੰ ਸਹਿਜੇ ਹੀ ਕਮਾ ਰਹੀਆਂ ਹਨ ਅਤੇ ਸੁੱਤੇ ਸਿੱਧ ਉਹਨਾਂ ਦੀ ਆਤਮਕ ਤਰੱਕੀ ਹੋ ਰਹੀ ਹੈ। ਇਹਨਾਂ ਜੂਨਾਂ ਲਈ ਧੁਰ ਅੰਤਰ ਆਤਮੇ ਵਗ ਰਹੀ ਪ੍ਰੇਮ ਖਿੱਚ ਜਾਂ ਜੀਵਨ ਰੋਣ ਨਾਲ ਸੁਰ ਹੋਣਾ, ਜੁੜਨਾ, ਜੀਣਾ, ਥੀਣਾ, ਲੈ ਹੋਣਾ ਹੀ ਇਹਨਾਂ ਦਾ ਧਰਮ, ਮਜ਼ਹਬ, ਪਰਮਾਰਥ, ਪਾਠ, ਦੀਨ, ਇਮਾਨ, ਪੂਜਾ, ਭਜਨ, ਭਗਤੀ, ਮਰਿਆਦਾ, ਰਵਾਇਤਾਂ, ਨਿਤਨੇਮ, ਕਰਮਕਾਂਡ ਅਤੇ ਕਲਿਆਣ ਹੈ। ਇਹਨਾਂ ਜੂਨਾਂ ਨੂੰ ਕਿਸੇ ਹੋਰ ਬਾਹਰਲੇ ਮਨ ਘੜੇ ਸਿੱਖੇ ਸਿਖਾਏ, ਸਮਝੇ ਸਮਝਾਏ, ਓਪਰੇ ਅਡਰੇ ਬਦਲਵੇਂ ਵਿਤਕਰੇ ਵਾਲੇ ਵੇਸਾਂ ਵਾਲੇ ਧਰਮ ਦੀ ਲੋੜ ਨਹੀਂ ਅਤੇ ਕਿਸੇ ਬਾਹਰਲੇ ਦਿਮਾਗੀ ਗਿਆਨ ਵਾਲੇ ਧਰਮ ਪ੍ਰਚਾਰ ਦੀ ਵੀ ਲੋੜ ਨਹੀਂ। ਇਹ ਪ੍ਰੇਮ ਦੀ ਖਿੱਚ ਦੁਵੱਲੀ ਹੈ। ਇੱਕ ਪਾਸੇ ਅਕਾਲ ਪੁਰਖ ਆਪਣੀ ਪ੍ਰੇਮ ਡੋਰੀ ਨਾਲ ਜੀਵਾਂ ਨੂੰ ਆਪਣੇ ਵੱਲ ਖਿੱਚ ਰਿਹਾ ਹੈ, ਦੂਜੇ ਪਾਸੇ ਇਸ ਪ੍ਰੇਮ ਡੋਰੀ ਦੀ ਖਿੱਚ ਖਾ ਕੇ ਮੋੜਵੇਂ ਜਵਾਬ ਵਿੱਚ ਜੀਵ ਅਕਾਲ ਪੁਰਖ ਵੱਲ ਖਿੱਚੀਂਦਾ ਜਾਂਦਾ ਹੈ। ਜੀਵ ਲਈ ਅਕਾਲ ਪੁਰਖ ਦੀ ਪ੍ਰੇਮ ਖਿੱਚ ਹੀ ਇਲਾਹੀ ਧਰਮ ਹੈ ਅਤੇ ਇਹ ਇਲਾਹੀ ਧਰਮ ਜੀਵ ਦੇ ਨਾਲ ਹੀ ਤੁਰੋਂ ਲਿਖਿਆ ਆਉਂਦਾ ਹੈ। ਇਸ ਨਾਲ ਲਿਖੇ ਇਲਾਹੀ ਧਰਮ ਲਈ ਕਿਸੇ ਬਾਹਰਲੇ ਧਰਮ ਪ੍ਰਚਾਰ ਦੀ ਲੋੜ ਨਹੀਂ। ਅਕਾਲ ਪੁਰਖ ਨੇ ਇਹਨਾਂ ਜੂਨਾਂ ਦੇ ਜੀਵਾਂ ਨੂੰ ਭਿੰਨ ਭਿੰਨ ਰੰਗ ਬਿਰੰਗੀਆਂ ਸ਼ਕਲਾਂ ਸੂਰਤਾਂ ਨਾਲ ਸਜਾਇਆ ਹੈ ਅਤੇ ਇਹਨਾਂ ਨੂੰ ਅੱਡ ਅੱਡ ਬੋਲੀਆਂ ਅਤੇ ਸੋਚ ਸ਼ਕਤੀਆਂ ਬਖਸ਼ੀਆਂ ਹਨ। ਇਹ ਜੂਨਾਂ ਨਾ ਹਿੰਦੂ, ਨਾ ਮੁਸਲਮਾਨ, ਨਾ ਈਸਾਈ, ਨਾ ਮੁਸਾਈ ਹਨ। ਨਿਰੋਲ ਆਪੋ ਆਪਣੇ ਕੁਦਰਤੀ ਚਿੰਨ੍ਹਾਂ ਵਿੱਚ ਵਿਚਰਦੀਆਂ ਹਨ। ਇਹਨਾਂ ਜੂਨਾਂ ਨੂੰ ਅਕਾਲ ਪੁਰਖ ਨੇ ਸੀਮਤ ਬੁੱਧੀ ਬਖਸ਼ੀ ਹੈ ਜਿਸ ਨਾਲ ਉਹ ਆਪਣੇ ਜੀਵਨ ਦਾ ਗੁਜ਼ਰਾਨ ਕਰਦੇ ਹੋਏ ਸਹਿਜੇ ਹੀ ਹੁਕਮ ਰਜਾਈ ਚੱਲਣਾ ਦੇ ਇਲਾਈ ਉਪਦੇਸ਼ ਨੂੰ ਅਣਜਾਣੇ ਹੀ ਕਮਾਉਂਦੇ ਹੋਏ ਆਪਣੇ ਕਰਤੇ ਵੱਲ ਰੂੜੀ ਜਾ ਰਹੇ ਹਨ। ਉਦਾਹਰਣ ਦੇ ਤੌਰ ਤੇ ਫੁੱਲ ਦੀ ਮਿਸਾਲ ਲਈਏ। ਫੁੱਲ ਦੇ ਬੀਜ ਅੰਦਰੋਂ ਧੁਰੋ ਹੀ ਨਾਲ ਲਿਖੇ ਹੁਕਮ ਅਨੁਸਾਰ ਬੂਟਾ ਉੱਗਦਾ ਹੈ। ਉਸ ਬੂਟੇ ਦੇ ਤਨੇ, ਟਾਹਣੀਆਂ, ਪੱਤਿਆਂ, ਕੰਡਿਆਂ, ਫਲ ਫੁੱਲ ਤੇ ਉਸਦੀ ਸ਼ਕਲ, ਉਸਦੀ ਬਨਾਵਟ, ਪੰਖੜੀਆਂ, ਉਸਦੀ ਰੰਗ, ਮਹਿਕ, ਮਿਠਾਸ, ਉਮਰ ਆਦਿ ਭਿੰਨ ਭਿੰਨ ਕੁਦਰਤੀ ਗੁਣਾਂ ਦੇ ਪ੍ਰਗਟਾਵੇ ਲਈ ਹੁਕਮ ਬੀਜ ਦੇ ਅੰਦਰ ਹੀ ਗੁਪਤ ਤੌਰ ਤੇ ਪ੍ਰਵੇਸ਼ ਹੁੰਦਾ ਹੈ। ਇਸ ਤਰ੍ਹਾਂ 84 ਲੱਖ ਜੂਨਾ ਨਾਲ ਲਿਖੇ ਇਲਾਹੀ ਹੁਕਮ ਦੀ ਰਵਾਨਗੀ ਦੇ ਵੇਗ ਵਿੱਚ ਰੁੜਦੇ ਹੋਏ ਆਪਣੇ ਕਰਤੇ ਦੇ ਸ਼ੁਕਰਾਨੇ ਵਿੱਚ ਅਣਜਾਣੇ ਹੀ ਅਟੁੱਟ ਸਿਮਰਨ ਕਰ ਰਹੇ ਹਨ। ਇਸ ਤਰ੍ਹਾਂ ਉਹਨਾਂ ਦਾ ਸਿਮਰਨ ਜੀਵਨ ਰੂਪ ਹੋ ਜਾਂਦਾ ਹੈ। ਸਿਮਰੈ ਧਰਤੀ ਅਰ ਆਕਾਸਾ, ਸਿਮਰੈ ਚੰਦ ਸੂਰਜ ਗੁਣ ਤਾਸਾ, ਸਿਮਰੈ ਪਸ ਪੰਖੀ ਸਭ ਪੂਤਾ, ਸਿਮਰੈ ਬਨ ਪਰਬਤ ਅਵਤੂਤਾ, ਸਿਮਰੈ ਥੂਲ ਸੁਖਮ ਸਭ ਜਨਤਾ, ਗੁਪਤ ਪ੍ਰਗਟ ਸਿਮਰੈ ਪ੍ਰਭ ਮੇਰੇ, ਸਗਲ ਪਵਨ ਕਾ ਪ੍ਰਭ ਤਨਾ, ਸਿਮਰੈ ਜਾਤ ਜੋਤ ਸਭ ਵਰਨਾ। ਇਹਨਾਂ ਜੂਨਾਂ ਵਿੱਚ ਦੀ ਲੰਘਦਿਆਂ ਹੋਇਆ ਜੀਵ ਜਦ ਸ਼੍ਰੋਮਣੀ ਇਨਸਾਨੀ ਜੂਨ ਵਿੱਚ ਆਉਂਦਾ ਹੈ ਤਾਂ ਅਕਾਲ ਪੁਰਖ ਇਨਸਾਨ ਨੂੰ ਵਿਸ਼ੇਸ਼ ਦਾਤਾਂ ਬਖਸ਼ਦਾ ਹੈ। ਇਨਸਾਨ ਨੂੰ ਪਰਮੇਸ਼ਰ ਆਪਣਾ ਸਰੂਪ ਬਖਸ਼ਦਾ ਹੈ, ਤੀਖਣ ਬੁੱਧੀ ਬਖਸ਼ਦਾ ਹੈ, ਨਿਰਣੇ ਸ਼ਕਤੀ ਬਖਸ਼ਦਾ ਹੈ ਅਤੇ ਵਿਕਸਿਤ ਹੋਮੇ ਬਖਸ਼ਦਾ ਹੈ। ਸੋ ਉੱਪਰਲੇ ਲਿਖੇ ਵਿਚਾਰਾਂ ਦਾ ਸਿੱਟਾ ਇਹ ਹੈ ਕਿ ਆਤਮਕ ਮੰਡਲ ਦੇ ਇਲਾਹੀ ਧਰਮ ਦਾ ਪ੍ਰਚਾਰ ਸਾਰਿਆਂ ਜੀਵਾਂ ਦੇ ਅੰਤਰ ਆਤਮੇ ਸਹਿਜ ਸੁਭਾਏ ਅਣਜਾਣੇ ਸਦੀਵੀ ਸੰਪੂਰਨ ਅਪੁੱਲ ਇਕਸਾਰ ਹੋ ਰਿਹਾ ਹੈ। 84 ਲੱਖ ਜੂਨਾ ਤਾਂ ਇਸ ਇਲਾਹੀ ਧਰਮ ਪ੍ਰਚਾਰ ਦਾ ਪੋਲ ਤੇ ਅਣਜਾਣੇ ਹੀ ਲਾਹਾ ਲੈ ਰਹੀਆਂ ਹਨ, ਪਰ ਇਨਸਾਨੀ ਜੂਨ ਆਪਣੀ ਤੀਖਣ ਬੁੱਧੀ ਦੀ ਸਿਆਣਪ ਵਿੱਚ ਇਹੜ ਤੇਹੜ ਸੰਸੇ ਦੁਆਰਾ ਹੋਮੇ ਦੀ ਹਨੇਰੀ ਕਾਲ ਕੋਠਰੀ ਵਿੱਚ ਕੈਦ ਹੋ ਜਾਂਦਾ ਹੈ। ਇਸ ਤਰ੍ਹਾਂ ਇਨਸਾਨ ਇਲਾਹੀ ਹੁਕਮ ਦੀ ਰਵਾਨਗੀ ਤੋਂ ਨਿਕਲ ਕੇ ਜੀਵਨ ਰੋਂ ਤੋਂ ਬੇਸੁਰਾ ਹੋ ਜਾਂਦਾ ਹੈ ਤੇ ਮਾਇਆ ਦੀ ਖਿੱਚ ਦੇ ਘੁੰਮਣ ਘੇਰ ਵਿੱਚ ਫਸ ਜਾਂਦਾ ਹੈ ਆਪਣੀ ਸਿਆਣਪ ਦੁਆਰਾ। ਇਨਸਾਨ ਦੇ ਇਸ ਆਪ ਹੁਦਰੇਪੁਣੇ ਤੇ ਬੇਮੁਕਤਾਈ ਦੀ ਹਾਲਤ ਤੇ ਤਰਸ ਕਰਕੇ ਅਕਾਲ ਪੁਰਖ ਨੇ ਸਾਨੂੰ ਆਪਣੀ ਨਿੱਘੀ ਗੋਦ ਵੱਲ ਮੋੜਨ ਲਈ ਅਤੇ ਆਤਮਕ ਮੰਡਲ ਦੀ ਸੋਝੀ ਦੇਣ ਲਈ ਧੁਰੋਂ ਹੀ ਗੁਰੂ ਅਵਤਾਰ ਦੁਨੀਆ ਵਿੱਚ ਪਠਾਏ, ਜਿਨ੍ਹਾਂ ਨੇ ਭਿੰਨ ਭਿੰਨ ਧਰਮ ਚਲਾਏ ਤੇ ਸਾਡੀ ਜੀਵਨ ਸੇਧ ਦੇਣ ਲਈ ਉਹਨਾਂ ਨੇ ਆਪੋ ਆਪਣੀਆਂ ਬਾਣੀਆਂ ਰਚੀਆਂ। ਇਸ ਤੋਂ ਇਲਾਵਾ ਗੁਰੂ ਅਵਤਾਰਾਂ ਤੋਂ ਇਲਾਵਾ ਸਮੇਂ ਸਮੇਂ ਸਿਰ ਆਤਮਕ ਜੀਵਨ ਵਾਲੇ ਗੁਰਮੁਖ ਪਿਆਰੇ ਮਹਾਂਪੁਰਖ ਸਾਧ ਸੰਤ ਵੀ ਸਾਨੂੰ ਆਤਮਕ ਪ੍ਰੇਰਨਾ ਅਗਵਾਈ ਅਤੇ ਸਹਾਇਤਾ ਦੇਣ ਲਈ ਦੁਨੀਆਂ ਵਿੱਚ ਵਿਚਰਦੇ ਰਹਿੰਦੇ ਹਨ। ਇਹ ਸਾਰਾ ਬਾਰਮੁਖੀ ਦਿਮਾਗੀ ਪ੍ਰਚਾਰ ਦਾ ਸਿਲਸਿਲਾ ਸਿਰਫ ਆਪ ਹੁਦਰੇ ਬੇਸੁਰੇ ਮਨਮੁਖ ਇਨਸਾਨਾਂ ਲਈ ਹੀ ਰਚਿਆ ਗਿਆ ਹੈ ਤਾਂ ਕਿ ਅਸੀਂ ਹਉਮੈ ਦੇ ਭਰਮ ਪੁਲਾਵੇ ਨੂੰ ਮਹਿਸੂਸ ਕਰਕੇ ਆਪਣੇ ਕਰਤਾ ਅਕਾਲ ਪੁਰਖ ਦੇ ਹੁਕਮ ਰਜਾਈ ਦਾ ਇਲਾਹੀ ਉਪਦੇਸ਼ ਕਮਾ ਸਕੀਏ। ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ, ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹੇ ਨਾ ਕੋਈ। ਰੱਬ ਨੇ ਇਨਸਾਨ ਨੂੰ ਮਾਨਸਿਕ ਆਜ਼ਾਦੀ ਬਖਸ਼ੀ ਹੈ, ਜਿਸ ਦੁਆਰਾ ਉਸਦੀ ਅਸੀਂ ਗਲਤ ਵਰਤੋਂ ਕਰਕੇ ਕੁਸੰਗਤ ਵਿੱਚ ਪੈ ਕੇ ਰੱਬ ਵੱਲੋਂ ਬੇਮੁੱਖ ਹੋ ਕੇ ਆਪਣੇ ਕਰਤੇ ਨੂੰ ਭੁੱਲ ਗਏ ਹਾਂ। ਸਾਨੂੰ ਮੁੜ ਰੱਬ ਦੀ ਯਾਦ ਵਿੱਚ ਲਿਆਉਣ ਲਈ ਗੁਰਬਾਣੀ ਵਿੱਚ ਮਿਲਸਾਦ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਗਿਆ ਹੈ। ਸਾਨੂੰ ਮੁੜ ਰੱਬ ਦੀ ਯਾਦ ਵੱਲ ਲਿਆਉਣ ਲਈ ਗੁਰਬਾਣੀ ਵਿੱਚ ਮਿਲਸਾਦ ਸੰਗਤ ਭੱਜ ਕੇਵਲ ਨਾਮ ਦਾ ਉਪਦੇਸ਼ ਦੱਸਿਆ ਗਿਆ ਹੈ। ਇਸ ਇਲਾਹੀ ਹੁਕਮ ਨੂੰ ਕਮਾਉਣ ਲਈ ਸਾਡੇ ਆਵਾਰਾ ਆਜ਼ਾਦ ਬੇਲਗਾਮੇ ਮਨ ਨੂੰ ਸਮਝਾਵਣ, ਤੁੰਬਣ, ਪ੍ਰੇਰਣ, ਉਕਸਾਵਣ, ਰਿਝਾਵਣ ਤੇ ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸੇਵਾ ਦੀ ਲੋੜ ਹੈ। ਸਾਡੇ ਆਵਾਰਾ ਬੇਲਗਾਮੇ ਆਜ਼ਾਦ ਮਨ ਨੂੰ ਰਿਝਾਵਣ ਤੇ ਬਦਲਣ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਤੇ ਸੇਵਾ ਦੀ ਲੋੜ ਹੈ। ਮਨ ਅਸਮਝ ਸਾਧ ਸੰਗਪਤਿਆਨਾ ਡੋਲਨ ਤੇ ਚੁੱਕਾ ਠਹਿਰਾਇਆ, ਸਾਧ ਸੰਗਤ ਕੈ ਆਸਰੇ ਪ੍ਰਭ ਸਿਉ ਰੰਗ ਲਾਏ, ਮਿਲ ਸੰਗਤ ਸ਼ਰਧਾ ਉਪਜੈ ਗੁਰਸ਼ਬਦੀ ਹਰ ਰਸ ਚਾਖ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤੇ ਆਵੇ, ਆਵੋ ਸੰਤ ਮਿਲੋ ਮੇਰੇ ਭਾਈ ਮਿਲ ਹਰ ਹਰ ਨਾਮ ਵਖਾਨ, ਕੋਟ ਕਰਮ ਕਰਦੇ ਨਾ ਸੋਦਾ ਸਾਧ ਸੰਗਤ ਮੈਂ ਮਨ ਪ੍ਰਬੋਧਾ, ਅਸੀਂ ਆਪਣੀ ਆਜ਼ਾਦੀ ਮਰਜ਼ੀ ਤੇ ਸਿਆਣਪ ਦੁਆਰਾ ਰੱਬ ਤੋਂ ਵਿਛੜੇ ਹੋਏ ਹਾਂ, ਪਰ ਸਾਧ ਸੰਗਤ ਅਤੇ ਸਿਮਰਨ ਦੁਆਰਾ ਜੇ ਕਦੇ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਹੋ ਉਪ ਉਮਾ ਰੀਝ ਜਾਂ ਤਾਂਗ ਜਾਗੇ ਜਾਂ ਸ਼ਰਧਾ ਭਾਵਨੀ ਦਾ ਝਲਕਾ ਵਜੇ ਤਾਂ ਸਤਿਗੁਰੂ ਆਪਣੇ ਇਲਾਹੀ ਬਿਰ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਧਿਆਨ ਦੇਣਾ ਜੀ, ਜੇ ਕਦੀ ਸਾਧ ਸੰਗਤ ਅਤੇ ਸਿਮਰਨ ਦੁਆਰਾ ਸਾਡੇ ਹਿਰਦੇ ਵਿੱਚ ਮਾੜਾ ਜਿਹਾ ਕਿਣਕਾ ਮਾਤਰ ਸੱਚਾ ਸੁੱਚਾ ਇਲਾਹੀ ਚਾਓ ਉਮਾ ਰੀਝ ਜਾਂ ਤਾਂਗ ਜਾਗੇ ਜਾਂ ਸ਼ਰਧਾ ਭਾਵਨੀ ਦਾ ਝਲਕਾ ਵਜੇ ਤਾਂ ਸਤਿਗੁਰੂ ਆਪਣੇ ਇਲਾਹੀ ਬਿਰਧ ਦੁਆਰਾ ਬੇਅੰਤ ਮਿਹਰ ਬਖਸ਼ਿਸ਼ ਕਰਦੇ ਹਨ ਅਤੇ ਅਸੀਂ ਵਡਭਾਗੇ ਹੋ ਜਾਂਦੇ ਹਾਂ। ਸੱਚ ਤਾਂ ਇਹ ਹੈ ਕਿ ਇਹ ਆਤਮਕ ਰੁਚੀ ਜਾਂ ਤਾਂਗ ਖਿੱਚ ਪ੍ਰੀਤ ਪਿਆਰ ਡੋਰੀ ਸ਼ਬਦ ਨਾਮ ਇਲਾਹੀ ਦਾਤ ਹੈ, ਗੁਰਪ੍ਰਸਾਦ ਹੈ, ਬਖਸ਼ਿਸ਼ ਹੈ, ਨਦਰ ਕਰਮ ਹੈ, ਪਿਰਮ ਪਿਆਲਾ ਹੈ, ਗ੍ਰੇਸ ਹੈ। ਆਪਣਾ ਲਾਇਆ ਪਿਰਮ ਨਾ ਲੱਗਈ ਜੇ ਲੋਚੈ ਸਭ ਕੋਏ, ਇਹ ਪਿਰਮ ਪਿਆਲਾ ਖਸਮ ਕਾ ਜੈ ਪਾਵੈ ਤੈਂ ਦੇ, ਆਪੇ ਸਾਜੇ ਆਪੇ ਰੰਗੇ ਆਪੇ ਨਦਰ ਕਰੇ। ਜਦ ਕਦੀ ਸਾਧ ਸੰਗਤ ਵਿੱਚ ਸਿਮਰਨ ਦੁਆਰਾ ਜੀਵ ਇਲਾਹੀ ਪ੍ਰੇਮ ਡੋਰੀ ਦਾ ਤੁਣਕਾ ਮਹਿਸੂਸ ਕਰਦਾ ਹੈ ਤਾਂ ਜੀਵ ਦੇ ਅੰਤਰ ਆਤਮੇ ਆਪਣੀ ਇਲਾਹੀ ਮਾਂ ਅਕਾਲ ਪੁਰਖ ਦੀ ਯਾਦ ਤਾਂਗ ਖਿੱਚ ਤੇ ਪਿਆਰ ਉਪਜਦਾ ਹੈ ਤੇ ਇਲਾਹੀ ਮਾਂ ਦੀ ਗੋਦ ਦਾ ਨਿੱਘਾ ਪਿਆਰ ਰਸ ਤੇ ਸ਼ਾਂਤੀ ਮਾਣਦਾ ਹੈ। ਜੀਵ ਮਾਇਆ ਦੇ ਭਰਮ ਭੁਲਾਵੇ ਅੰਦਰ ਮਾਇਕੀ ਦਲਦਲ ਵਿੱਚ ਪਲਚ ਪਲਚ ਕੇ ਦੁਖੀ ਜੀਵਨ ਬਤੀਤ ਕਰਿਆ ਹੈ, ਪਰ ਬਾਵਜੂਦ ਦੁਖਦਾਈ ਜੀਵਨ ਦੇ ਜੀਵ ਇਸ ਜੀਵਨ ਵਿੱਚੋਂ ਨਿਕਲਣ ਜੀਵ ਨੂੰ ਇਸ ਜੀਵਨ ਵਿੱਚੋਂ ਨਿਕਲਣ ਦਾ ਖਿਆਲ ਹੀ ਨਹੀਂ ਆਉਂਦਾ ਤੇ ਉਪਰਾਲਾ ਵੀ ਨਹੀਂ ਕਰਦਾ, ਕਿਉਂਕਿ ਇਸ ਨੂੰ ਸੋਝੀ ਨਹੀਂ ਕਿ ਕੋਈ ਐਸੀ ਅਵਸਥਾ ਹੈ ਜਿੱਥੇ ਦੁੱਖ ਕੋਈ ਨਹੀਂ ਤੇ ਸਦਾ ਸੁੱਖ ਤੇ ਖੈਰ ਹੈ। ਪਰ ਜੇਕਰ ਜੀਵ ਨੂੰ ਪਤਾ ਲੱਗ ਵੀ ਜਾਵੇ ਕਿ ਕੋਈ ਐਸੀ ਅਵਸਥਾ ਹੈ ਜਿੱਥੇ ਕੋਈ ਦੁੱਖ ਨਹੀਂ ਸਭ ਸੁੱਖ ਹੀ ਸੁੱਖ ਹੈ ਤੇ ਇਸ ਅਵਸਥਾ ਦਾ ਗਿਆਨ ਵੀ ਹੋ ਜਾਵੇ ਤੇ ਨਿਸ਼ਚਾ ਵੀ ਹੋ ਜਾਵੇ ਤਾਂ ਵੀ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਵੀ ਕਰਦਾ ਹੈ ਪਰ ਫਿਰ ਵੀ ਨਿਕਲ ਨਹੀਂ ਹੁੰਦਾ, ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਅਠੇਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੈ। ਧਿਆਨ ਦੇਣਾ ਜੀ, ਜੇਕਰ ਜੀਵ ਨੂੰ ਐਸੀ ਉੱਚੀ ਸੁੱਚੀ ਅਵਸਥਾ ਦਾ ਗਿਆਨ ਤੇ ਨਿਸ਼ਚਾ ਹੋ ਜਾਵੇ ਕਿ ਕੋਈ ਐਸਾ ਜੀਵਨ ਹੈ ਜਿੱਥੇ ਕੋਈ ਦੁੱਖ ਨਹੀਂ ਸੁੱਖ ਹੀ ਸੁੱਖ ਹੈ ਤੇ ਉਹ ਮਾਇਕੀ ਨਰਕ ਰੂਪੀ ਜੀਵਨ ਤੋਂ ਦੁਖੀ ਤੇ ਤੰਗ ਆ ਕੇ ਇਸ ਵਿੱਚੋਂ ਨਿਕਲਣ ਦੀ ਲਾਲਸਾ ਕਰਦਾ ਹੈ ਪਰ ਫਿਰ ਵੀ ਨਿਕਲ ਨਹੀਂ ਹੁੰਦਾ, ਕਿਉਂਕਿ ਮਾਇਕੀ ਪੰਜ ਵਿਕਾਰਾਂ ਦੀ ਅਠੀਲੀ ਫੌਜ ਦਾ ਟਾਕਰਾ ਕਰਨਾ ਜੀਵ ਲਈ ਅਸੰਭਵ ਹੈ। ਇਸ ਤਰ੍ਹਾਂ ਮਾਇਆ ਦੇ ਦੁੱਖਾਂ ਤੋਂ ਅੱਕ ਕੇ ਬੇਵੱਸ ਹੋ ਕੇ ਵੈਰਾਗ ਵਿੱਚ ਆ ਕੇ ਜਦ ਜੀਵ ਸੱਚੇ ਦਿਲੋਂ ਆਪਣੇ ਸਤਿਗੁਰੂ ਪਾਸ ਉੱਪਰ ਪੁਜਾ ਕਰ ਮੈਂ ਗੁਰਪੈ ਪੁਕਾਰਿਆ ਦੀ ਜੋਦੜੀ ਕਰਦਾ ਹੈ ਤਾਂ ਸਤਿਗੁਰੂ ਫੌਰਨ ਆਪਣੇ ਪਿਆਰੇ ਬੱਚੇ ਜੀਵ ਤੇ ਤਰੁੱਠ ਕੇ ਬਾਹਾਂ ਪਕੜ ਪ੍ਰਭ ਕਾਢਿਆ ਕਿ ਨਾ ਅਪਣਾਇਆ ਦੀ ਕਲਾ ਵਰਤਾ ਕੇ ਜੀਵ ਨੂੰ ਮਾਇਆ ਦੀ ਦਲਦਲ ਵਿੱਚੋਂ ਕੱਢ ਕੇ ਆਪਣੇ ਇਲਾਹੀ ਗੱਲ ਨਾਲ ਲਾ ਲੈਂਦੇ ਹਨ। ਜਿਸ ਤਰ੍ਹਾਂ ਮਾਂ ਦੇ ਹਿਰਦੇ ਵਿੱਚ ਆਪਣੇ ਡੁੱਬੇ ਜਾਂ ਗੁਆਚੇ ਬੱਚੇ ਲਈ ਅਤਿਅੰਤ ਤੀਬਰ ਜਾਂ ਤਾਂਗ ਲੱਗੀ ਰਹਿੰਦੀ ਹੈ ਤੇ ਉਸ ਨੂੰ ਲੱਭਣ ਤੇ ਵਾਪਸ ਲਿਆਉਣ ਦੀ ਹਰ ਸੰਭਵ ਕੋਸ਼ਿਸ਼ ਕਰਦੀ ਹੈ, ਇਸੇ ਤਰ੍ਹਾਂ ਜਦ ਤੋਂ ਅਸੀਂ ਆਪਣੀ ਇਲਾਹੀ ਮਾਂ ਨੂੰ ਭੁੱਲ ਕੇ ਉਸ ਤੋਂ ਵਿਛੜੇ ਹਾਂ, ਜੁਗਾ ਜੁਗਾਂਤਰਾਂ ਤੋਂ ਅਕਾਲ ਪੁਰਖ ਗੁਰੂਆਂ ਅਵਤਾਰਾਂ ਰਾਹੀਂ ਧਰਮ ਪ੍ਰਚਾਰ ਕਰਕੇ ਆਪਣੇ ਅੰਸ਼ ਜੀਵ ਦੇ ਹਿਰਦੇ ਦਾ ਦਰਵਾਜ਼ਾ ਖਟਖਟਾਉਂਦਾ ਰਹਿੰਦਾ ਹੈ ਤਾਂ ਕਿ ਜੀਵ ਆਪਣੇ ਹਿਰਦੇ ਦੀ ਸ਼ਰਧਾ ਦੇ ਤਾਕ ਖੋਲੇ ਤੇ ਅਕਾਲ ਪੁਰਖ ਧਾ ਕੇ ਆਪਣੇ ਗਵਾਚੇ ਬੱਚੇ ਨੂੰ ਮੁੜ ਆਪਣੇ ਗੱਲ ਲਾ ਸਕੇ। ਦੂਜੇ ਲਫ਼ਜ਼ਾਂ ਵਿੱਚ ਸਾਧ ਸੰਗਤ ਦੁਆਰਾ ਜਦ ਕਦੇ ਜੀਵ ਅਕਾਲ ਪੁਰਖ ਨੂੰ ਸ਼ਰਧਾ ਭਾਵਨੀ ਨਾਲ ਯਾਦ ਕਰਕੇ ਮਿਲਣ ਦੀ ਮਾੜੀ ਮੋਟੀ ਤਾਂਗ ਜ਼ਾਹਰ ਕਰਦਾ ਹੈ ਤਾਂ ਅਕਾਲ ਪੁਰਖ ਫੌਰਨ ਆਪਣੇ ਜੀਵ ਨੂੰ ਗੱਲ ਨਾਲ ਲਾ ਲੈਂਦਾ ਹੈ। ਇਸ ਤੋਂ ਪ੍ਰਤੱਖ ਹੈ ਕਿ ਅਸੀਂ ਤਾਂ ਕਦੀ ਕਦਾਈ ਛਿੰਨ ਮਾਤਰ ਅਕਾਲ ਪੁਰਖ ਨੂੰ ਯਾਦ ਕਰਦੇ ਹਾਂ ਜਾਂ ਉਸ ਨੂੰ ਮਿਲਣ ਦੀ ਤਾਂਗ ਕਰਦੇ ਹਾਂ, ਪਰ ਅਕਾਲ ਪੁਰਖ ਜੁਗਾ ਜੁਗਾਂਤਰਾਂ ਤੋਂ ਆਪਣੇ ਬੱਚੇ ਨੂੰ ਹਰ ਸੰਭਵ ਜ਼ਰੀਏ ਨਾਲ ਗੱਲ ਆਉਣ ਦਾ ਉਪਰਾਲਾ ਕਰਦਾ ਰਹਿੰਦਾ ਹੈ। ਭਾਵੇਂ ਅਸੀਂ ਇਸ ਆਤਮਕ ਤਾਂਗ ਪਿਆਰ ਖਿੱਚ ਮਿਹਰ ਬਖਸ਼ਿਸ਼ ਗੁਰਪ੍ਰਸਾਦ ਤੋਂ ਅਣਜਾਣ ਹਾਂ, ਇਸ ਇਲਾਹੀ ਤਾਂਗ ਖਿੱਚ ਪਿਆਰ ਪ੍ਰੀਤ ਡੋਰੀ ਨੂੰ ਹੀ ਧਰਮ ਪ੍ਰਚਾਰ ਕਿਹਾ ਜਾਂਦਾ ਹੈ। ਸਾਡੀ ਨਿਮਖ ਮਾਤਰ ਤਾਂਗ ਖਿੱਚ ਤੇ ਪਿਆਰ ਨਾਲੋਂ। ਅਕਾਲ ਪੁਰਖ ਦੀ ਆਪਣੀ ਅੰਸ਼ ਜੀਵ ਲਈ ਮਾਂ ਮਮਤਾ ਵਾਲੀ ਤਾਂਗ, ਪਿਆਰ ਦਾ ਉਛਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੇ ਤੀਬਰ ਤੇ ਤੀਖਣ ਹੈ। ਧਿਆਨ ਦੇਣਾ ਜੀ, ਸਾਡੀ ਨਿਮਖ ਮਾਤਰ ਤਾਂਗ ਖਿੱਚ ਤੇ ਪਿਆਰ ਨਾਲੋਂ, ਅਕਾਲ ਪੁਰਖ ਦੀ ਆਪਣੇ ਜੀਵ ਲਈ ਮਾਂ ਮਮਤਾ ਵਾਲੀ ਤਾਂਗ, ਪਿਆਰ ਦਾ ਉਛਾਲ, ਪ੍ਰੇਮ ਡੋਰੀ ਦੀ ਖਿੱਚ ਕਰੋੜਾਂ ਗੁਣਾ ਜ਼ਿਆਦਾ ਤੀਬਰ ਤੇ ਤੀਖਣ ਹੈ। ਇਸੇ ਹੀ ਇਹਨੂੰ ਹੀ ਇਲਾਹੀ ਬਿਰਧ ਕਿਹਾ ਜਾਂਦਾ ਹੈ। ਪਰਮਾਤਮਾ ਦੀ ਇਸ ਮਾਂ ਮਮਤਾ ਵਾਲੀ ਕਰੋੜਾਂ ਗੁਣਾ ਜ਼ਿਆਦਾ ਤੀਬਰ ਤੇ ਤੀਖਣ ਤਾਂਗ ਨੂੰ ਹੀ ਇਲਾਹੀ ਬਿਰਧ ਕਿਹਾ ਜਾਂਦਾ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ ਹੈ। ਏਕ ਬਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਇਹ ਇਲਾਹੀ ਬਿਰਧ ਸਦ ਬਖਸ਼ਿੰਦ ਹੈ, ਸਦ ਮਿਹਰਬਾਨ ਹੈ, ਔਗੁਣ ਕੋ ਨਾ ਚਿਤਾਰੇ ਹੈ। ਇਲਾਹੀ ਖਿੱਚ ਹੈ, ਪ੍ਰੇਮ ਡੋਰੀ ਹੈ, ਪ੍ਰੇਮ ਪਿਆਲਾ ਹੈ, ਗੁਰਪ੍ਰਸਾਦ ਹੈ, ਹੁਕਮ ਹੈ, ਸ਼ਬਦ ਹੈ, ਨਾਮ ਹੈ। ਇਹ ਬਿਰਧ ਪਹਿਲਾਂ 84 ਲੱਖ ਜੂਨਾਂ ਵਿੱਚ ਨਾਲ ਲਿਖੇ ਹੁਕਮ ਦੁਆਰਾ ਜੀਵ ਦੇ ਨਾਲ ਓਤ ਪੋਤ ਅਣਜਾਣੇ ਹੀ ਵਰਤ ਰਿਹਾ ਹੈ। ਇਨਸਾਨੀ ਜੂਨ ਵਿੱਚ ਜੀਵ ਦੀ ਭੁੱਲ ਜਾਂ ਬੇਮੁਖਤਾ ਦੀ ਹਾਲਤ ਵਿੱਚ ਗੁਰੂਆਂ, ਅਵਤਾਰਾਂ, ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਵਿੱਚ ਵਰਤ ਰਿਹਾ ਹੈ। ਇਹ ਬਿਰਧ ਗੁਰਬਾਣੀ, ਕੀਰਤਨ, ਕਥਾ, ਸਾਧ ਸੰਗਤ ਦੁਆਰਾ ਵਰਤ ਰਿਹਾ ਹੈ। ਇਹ ਪ੍ਰੇਮ ਸਰੂਪ ਬਿਰਧ ਧਰਮ ਪ੍ਰਚਾਰ ਦੁਆਰਾ ਵਰਤ ਰਿਹਾ ਹੈ। ਤੇ ਜਦ ਜੀਵ ਨੂੰ ਆਪਣੇ ਕਰਤੇ ਦੀ ਸੋਝੀ ਹੋਣ ਨਾਲ ਅਕਾਲ ਪੁਰਖ ਵੱਲ ਰੁਚੀ, ਤਾਂਗ, ਸ਼ਰਧਾ, ਕਾਂਖੀ, ਭੁੱਖ, ਪਿਆਸ ਲੱਗ ਜਾਵੇ ਤਾਂ ਸਤਿਗੁਰ ਦੀ ਅੰਤਰ ਆਤਮੇ ਨਦਰ ਕਰਮ ਦੁਆਰਾ ਆਤਮ ਗਿਆਨ ਦਾ ਅਨੁਭਵ, ਇਲਾਹੀ ਰਸ ਰੰਗ ਤੇ ਹੋਰ ਅਨੇਕਾਂ ਅਸਚਰਜ ਇਲਾਹੀ ਦਾਤਾਂ ਵਿੱਚ ਇਸ ਬਿਰਧ ਦਾ ਪ੍ਰਗਟਾਵਾ ਹੁੰਦਾ ਹੈ। ਧਿਆਨ ਦੇਣਾ ਜੀ, ਜਦ ਅਸੀਂ 84 ਲੱਖ ਜੂਨਾਂ ਵਿੱਚ ਵਿਚਰਦੇ ਹਾਂ ਤਾਂ ਇਹ ਪ੍ਰੇਮ ਸਰੂਪ ਜਿਹੜਾ ਪਰਮਾਤਮਾ ਦਾ ਬਿਰਧ ਹੈ ਨਾਲ ਲਿਖੇ ਹੁਕਮ ਦੁਆਰਾ ਵਰਤਦਾ ਹੈ। ਤੇ ਜਦ ਅਸੀਂ ਇਨਸਾਨੀ ਜੂਦ ਵਿੱਚ ਆਉਂਦੇ ਹਾਂ ਪਰ ਪਰਮੇਸ਼ਰ ਨੂੰ ਭੁੱਲੇ ਹੋਏ ਆਉਂਦੇ ਹਾਂ ਤਾਂ ਇਹ ਬਿਰਧ ਗੁਰਮੁਖ ਪਿਆਰਿਆਂ, ਮਹਾਂਪੁਰਖਾਂ ਦੀ ਸੰਗਤ ਦੁਆਰਾ ਪ੍ਰਗਟ ਹੁੰਦਾ ਹੈ। ਕੀਰਤਨ ਗੁਰਬਾਣੀ ਦੁਆਰਾ ਇਹ ਬਿਰਧ ਪ੍ਰਗਟ ਹੁੰਦਾ ਹੈ। ਧਰਮ ਪ੍ਰਚਾਰ ਦੁਆਰਾ ਇਸ ਬਿਰਧ ਦਾ ਵਰਤਾਰਾ ਹੁੰਦਾ ਹੈ। ਤੇ ਜਦ ਜੀਵ ਨੂੰ ਪਰਮਾਤਮਾ ਦੀ ਸੋਝੀ ਹੋਣ ਲੱਗ ਪੈਂਦੀ ਹੈ ਤੇ ਉਸ ਵੱਲ ਰੁਚੀ ਉਪਜਣ ਲੱਗ ਪੈਂਦੀ ਹੈ ਤੇ ਉਸਦਾ ਸਿਮਰਨ ਕਰਦਾ ਹੈ ਤਾਂ ਇਸ ਬਿਰਧ ਦਾ ਪ੍ਰਗਟਾਵਾ ਅਸਚਰਜ ਇਲਾਹੀ ਦਾਤਾਂ ਵਿੱਚ ਰਸ, ਰੰਗ ਆਦਿ ਗੁਣਾਂ ਵਿੱਚ ਇਸ ਦਾ ਪ੍ਰਗਟਾਵਾ ਹੁੰਦਾ ਹੈ। ਬਿਜਲੀ ਦਾ ਨਿਰਾਪੁਰਾ ਕਿਤਾਬੀ ਗਿਆਨ ਸਿਰਫ ਦਿਮਾਗ ਦਾ ਵਿਸ਼ਾ ਹੈ। ਇਹ ਦਿਮਾਗੀ ਗਿਆਨ ਬਿਜਲੀ ਦਾ ਦਾਮਨਿਕ ਨਿੱਜੀ ਤਜਰਬਾ ਕਰਾਉਣ ਤੋਂ ਅਸਮਰਥ ਹੈ। ਇਸ ਨਿੱਜੀ ਤਜਰਬੇ ਲਈ ਇਲਾਹੀ ਤਾਰ ਨਾਲ ਛੋਣਾ ਲਾਜ਼ਮੀ ਹੈ। ਇਸੇ ਤਰ੍ਹਾਂ ਧਰਮ ਦਾ ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ, ਜੁਗਤੀਆਂ ਤਾਂ ਵਧਾ ਸਕਦਾ ਹੈ। ਧਿਆਨ ਦੇਣਾ ਜੀ, ਧਾਰਮਿਕ ਦਿਮਾਗ, ਧਾਰਮਿਕ ਗਿਆਨ, ਦਿਮਾਗੀ ਗਿਆਨ ਸਾਡੀ ਧਾਰਮਿਕ ਵਾਕਫੀਅਤ, ਉਕਤੀਆਂ, ਜੁਗਤੀਆਂ ਤਾਂ ਵਧਾ ਸਕਦਾ ਹੈ ਪਰ ਇਹ ਗਿਆਨ ਸਾਨੂੰ ਉੱਚਾ ਸੁੱਚਾ ਆਤਮਿਕ ਜੀਵਨ, ਥਰ ਥਰਾਉਣ ਦਾ ਜੀਵਨ, ਲਰਜ਼ਰਾਉਣ ਦਾ ਜੀਵਨ, ਸਿਮਰਨ ਵਾਲਾ ਜੀਵਨ, ਪਿਆਰ ਵਾਲਾ ਜੀਵਨ, ਰਸ ਵਾਲਾ ਜੀਵਨ, ਰੰਗ ਵਾਲਾ ਜੀਵਨ, ਸ਼ਾਂਤੀ ਵਾਲਾ ਜੀਵਨ, ਰੁਣ ਚੁਣ ਵਾਲਾ ਜੀਵਨ, ਨਾਮ ਖੁਮਾਰੀ ਵਾਲਾ ਜੀਵਨ, ਬਿਸਮਾਦੀ ਜੀਵਨ, ਅਨਹਤੁਨੀ ਵਾਲਾ ਜੀਵਨ, ਇਲਾਹੀ ਅਹਿਲਾਦ ਵਾਲਾ ਜੀਵਨ, ਸਹਿਜ ਸਮਾਧ ਵਾਲਾ ਜੀਵਨ ਦਾ ਅਨੁਭਵੀ ਤਜਰਬਾ ਨਹੀਂ ਕਰਾ ਸਕਦਾ। ਇਹ ਅਨੁਭਵੀ ਆਤਮਕ ਤਜਰਬਾ ਕਿਵੇਂ ਹੋ ਸਕਦਾ ਹੈ? ਇਹ ਅਨੁਭਵੀ ਆਤਮਕ ਤਜਰਬਾ ਬਖਸ਼ੇ ਹੋਏ ਗੁਰਮੁਖ ਪਿਆਰੇ, ਮਹਾਂਪੁਰਖਾਂ ਦੇ ਸਿਮਰਨ ਜੀਵਨ ਦੀਆਂ ਆਤਮਕ ਤੇ ਦਾਮਨ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ। ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੇ ਸਿਮਰਨ ਜੀਵਨ ਦੀਆਂ ਆਤਮਕ ਤੇ ਦਾਮਨਿਕ ਕਿਰਨਾਂ ਜਾਂ ਮਹਿਕ ਦੁਆਰਾ ਹੀ ਹੋ ਸਕਦਾ ਹੈ ਜੋ ਕਿ ਉੱਤਮ ਜਗਿਆਸੂ ਦੇ ਅੰਤਰ ਆਤਮੇ ਅਣਜਾਣੇ, ਅਛੋਪ ਹੀ ਤੇ ਅਪੋਲ ਹੀ ਲਾਗ ਨਾਲ, ਛੋਹ ਨਾਲ, ਚਿਣੰਗ ਨਾਲ ਤੁੰਬ ਕੇ, ਜਗਾ ਕੇ, ਪ੍ਰੇਮ ਬਾਣ ਮਾਰ ਕੇ, ਬੱਤੀ ਨਾਲ ਬੱਤੀ ਜਗਾ ਕੇ, ਨਦਰ ਕਰਮ ਕਰਕੇ ਗੁਰਪ੍ਰਸਾਦ ਦੁਆਰਾ ਮਾਇਕੀ ਜੀਵਨ ਨੂੰ ਬਦਲ ਕੇ ਨਵਾਂ ਆਤਮਕ ਜੀਵਨ ਬਖਸ਼ ਦਿੰਦਾ ਹੈ। ਦੀਪਕ ਤੇ ਦੀਪਕ ਪ੍ਰਗਾਸਿਆ ਤ੍ਰਿਭਵਨ ਜੋਤ ਦਿਖਾਈ, ਜੀ ਦਾਨ ਦੇ ਭਗਤੀ ਲਾਇਨ ਹਰਸਿਓ ਲੈਨ ਮਿਲਾਏ। इस तरह आत्मक मंडल अंदर धर्म के प्रचार जां विकास लई अकाल पुरख ने अपनी मेहर बख्शिश गुरप्रसाद द्वारा अटल अपुल सदीवी ना बदलण वाले अंतरात्मे गुजे अणडिठे अणसुने बोलीहीन चुप चुपी ते सहज सुभाए साधन वरते हैं। नाव नानक बख्शीश मन माहे परोवना, नानक नदरी पाई है कूड़ी कूड़ै ठीस। इस अंतरात्मे धर्म प्रचार लई किसे दिमागी गड़े गूढ़े ज्ञान तड़े ध्यान फिलोसफी वाद विवाद करम कांड हठ धर्म की लोड़ नहीं, क्योंकि ये इलाही दात मोल ना मुली है, तोल ना तुली है, जोर ना मंगण देण ना जोर है, जोर ना सुरती ज्ञान विचार है। ये पिरम प्याला खसम का जै पावै तैं दे, किसे महापुरख ने सिमरन जीवन की बाबत इं दर्शाया है। सतगुरां की फकीरी ढाई अखरी फकीरी है, ते इस फकीरी जीवन दियां लोड़ां भी ढाई अखरियां हन। सिमरन ते ध्यान दे दो अखर, ते अद्धा अखर अलिप्त रहण दा पढ़ना, ते लोड़ां त्रै कुली जुली गुली, यानी इक घर इक पहनण दा बस्तर ते खाण नूं रोटी। ते इन्हां त्रै समाना दे नाना रंग फकीरां संतां दी अपनी अपनी मौज ते सुर दी खुशी अनुसार। हां जी, सतगुरां ने सिमरन दा पहला कदम ही खमीर जाग दे असूल पल रख्या है। सिमरन जीवन इलाही जीवन दा दूसरा नाम है। बिन सिमरन जो जीवन बलना सर्प जैसे अर जारी। मैं मंत्र रटन कर दे कई लोग नेरे घा दे ढेरां वांग सड़ दे तके, तां ते फोका ते जो तो टुटवा रटन सिमरन नहीं है। ये सिमरन नहीं करते, केवल रीस करते हैं। ध्यान देना जी, जो तो टुटवा रटन सिमरन नहीं है, ये सिमरन नहीं करते, केवल रीस करते हैं। सिमरन तां सतगुर नानक जी का बाणी रूप है। सिमरन जो करता है वह सतगुरां के रूप में जीवदा है। बड़ा जरूरी नुकता है जी, सिमरन जो करता है वह सतगुरां के रूप में जीवदा है। ते हां जी, ये जीवन खमीर के असूलों ते हुंदा है ते पालदा है। गुरमुख संतां दे सिमरन वाले जीवन का टोटा जे लभे ते उसका खमीर सानू लगे तां साडे अंदर दम बदम नाम जारी हो जाता है। तद साडा जीवन सिमरन वाला जीवन बन सकता है। सुन सिखिए साध ना आयो जित चिर गुरमुख शब्द न लागे। गुरमुख मार्ग तन है साध संगत मिल संग चलाया, साध संगत गुर शब्द प्यारा। अठे पैरी नाम दा जारी रहना ओ लगातारता है, जिस दी चाह एमरसन वर्गे उच्च कोटी दे कवि अते विद्वान ने प्रगट कीती सी। एमरसन लगातारता नू लभदा है, पर उसनू पता नहीं कि लगातारता सिमरन बिना हो ही नहीं सकती। सतगुरां दे मार्ग विच इलाही जीवन दी लगातार बत्ती बिना सिमरन नहीं बल सकती। सिमरन दा जीवन उतलिया नाल दम बदम परोए संता कोलो मिल सकता है। सिमरन दा जीवन किन्हां कोलो मिल सकता है? उतलिया नाल दम बदम परोए संता कोलो मिल सकता है। ते हां जी, इस जीवन दा लगातार रहना ये सतगुरां दे अटल ते रब्बी बिरद दे नेम दी पालना है। सिमरन दे जीवन उते फरिश्तियां ते देवी देवत्यां दा पैरा हुंदा है। सतगुरु दे घर दी महिमा सिमरन नाल आरंभ हो गई। रूह धन गुरु दा गीत गाउंदी मिट्टी हड्डी मास दियां दीवारां थी बाहर निकल खलौंदी है। हां जी, सिख फकीर बिहंगमी मार्ग ते चलण वाले लोग हन। जद खंभ निकल पैंदे हन तद ए उन्हां आकाशां विच उड़दे हन जिन्हां दे चानण नाल कवि होरां दे पर सड़न लगदे हन। हां जी, सिमरन दा जीवन खमीर दा जीवन है। ये खमीर गुरसिखां पासों मिलदा है। तदों आए मिल गुरसिख आए मिल दी प्रार्थना सतगुर ने सिखाई है। बिना गुरसिखां बिना गुरमुखां दे खमीर दिते सिखी नहीं मिल सकती। बिना गुरमुखां दे खमीर दिते सिखी नहीं मिल सकती। अमृत छकाउणा इसे गुजे खमीर दी रास देनी है। ते हां जी, सिखां दी पहली लोड़ सिमरन दे खमीर दा जीवन है। ਕਲੀ ਕਾਲ ਪ੍ਰਗਾਸ ਕਰ, ਗੁਰ ਚੇਲਾ ਚੇਲਾ ਗੁਰਸਨ ਦਾ, ਗੁਰਮੁਖ ਗਾਡੀ ਰਾਉ ਚੱਲਣ ਦਾ। ਦੂਸਰਾ ਹੈ ਧਿਆਨ, ਧਿਆਨ ਸਿੱਖ ਫਕੀਰਾਂ ਦਾ ਸੌਖਾ ਹੈ, ਬੈ ਖਰੀਦ ਕਿਆ ਕਰੇ ਚਤਰਾਈ, ਇਹ ਜੀਓ ਪਿੰਡ ਸਭ ਥਾਰੇ। ਹਾਂਜੀ, ਸਿੱਖਾਂ ਦਾ ਧਿਆਨ ਪ੍ਰੀਤ ਨਿਰੰਕਾਰੀ ਵਿੱਚ ਨਸ਼ਟ ਹੋਣ ਦਾ ਨਾਮ ਹੈ। ਹੱਡ ਮਾਸ ਚਮੜੀ ਲਹੂ ਮਿਜ ਯਾਨੀ ਸਰੀਰ, ਮਨ ਬੁੱਧ ਹੰਕਾਰ ਤੇ ਕਾਮ ਕ੍ਰੋਧ ਲੋਭ ਮੋਹ, ਇਹਨਾਂ ਸਭਨਾਂ ਨੂੰ ਮੋੜ ਮੋੜ ਸਤਿਗੁਰਾਂ ਦੇ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਧਿਆਨ ਦੇਣਾ ਜੀ, ਸਰੀਰ ਮਨ ਬੁੱਧ ਹੰਕਾਰ ਕਾਮ ਕ੍ਰੋਧ ਲੋਭ ਮੋਹ, ਇਹਨਾਂ ਸਭਨਾਂ ਨੂੰ ਮੋੜ ਮੋੜ ਕੇ ਸਤਿਗੁਰਾਂ ਦੀ ਪ੍ਰੀਤ ਦੇ ਰੰਗਾਂ ਵਿੱਚ ਰੰਗਣ ਚਾੜਨੀ, ਇਹ ਸਿੱਖਾਂ ਦਾ ਧਿਆਨ ਹੈ। ਜੀਉ ਦੇ ਮੋਏ ਹੋਏ ਦਾ ਨਾਮ ਸਿੱਖ ਹੈ, ਸਤਿਗੁਰੂ ਦਾ ਬੈ ਖਰੀਦ ਬਣਨ ਦਾ ਨਾਮ ਸਿੱਖ ਹੈ। ਭਾਈ ਮਨ ਜੀ ਦੀ ਸਾਖੀ ਯਾਦ ਕਰੋ, ਸਿੱਖੀ ਧਿਆਨ ਸਤਿਗੁਰ ਦਾ ਹੋਣ ਰਹਿਣ ਦਾ ਨਾਮ ਹੈ। ਸਿੱਖੀ ਧਿਆਨ ਸਤਿਗੁਰ ਦੇ ਹੋ ਰਹਿਣ ਦਾ ਨਾਮ ਹੈ ਤੇ ਅਖੰਡਾਕਾਰ ਪ੍ਰੀਤਮ ਸਤਿਗੁਰੂ ਤੋਂ ਨਾ ਵਿਛੜਨਾ ਹੀ ਧਿਆਨ ਹੈ। ਤੀਸਰਾ ਅਲਿਪਤ ਰਹਿਣਾ। ਤੀਸਰਾ ਇਹ ਕਿ ਜਿਹੜਾ ਸਤਿਗੁਰੂ ਦਾ ਸਿੱਖ ਹੋਇਆ, ਉਸਦੀ ਕਿਸ਼ਤੀ ਦੇ ਰਸੇ ਸੰਸਾਰ ਨਾਲੋਂ ਮਾਲਕਾਂ ਨੇ ਇੱਕਦਮ ਖੋਲ ਦਿੱਤੇ ਜਾਣੋ। ਨਾ ਕਿਸੇ ਕਾ ਮੀਤ, ਨਾ ਕਿਸੇ ਕਾ ਭਾਈ ਜਾਂ ਕੋਰੇ ਬਣਨਾ ਜ਼ਰੂਰੀ ਹੈ, ਪਰ ਅੰਦਰੋਂ ਲਫ਼ਜ਼ ਅੰਦਰੋਂ ਧਿਆਨ ਦੇਣ ਯੋਗ ਹੈ। ਅੰਦਰੋਂ ਦੁਨੀਆਂ ਵਾਲੇ ਕਿਸੇ ਨਾਲ ਪ੍ਰੀਤ ਨਹੀਂ ਲਾਉਣੀ ਤੇ ਨਾ ਰਿਸ਼ਤੇਦਾਰੀ ਦੀਆਂ ਰੱਸੀਆਂ ਕੱਸਣੀਆਂ ਹਨ। ਹਾਂਜੀ, ਸਿੱਖੀ ਫਕੀਰੀ ਬੜੀ ਨਾਜ਼ੁਕ ਅਵਸਥੂ ਹੈ, ਜਿਹੜੀ ਵਸਤੂਆਂ ਦੇ ਛੋਹ ਜਾਣ ਨਾਲ ਮੈਲੀ ਹੋ ਜਾਂਦੀ ਹੈ। ਸਿੱਖ ਫਕੀਰਾਂ ਨੂੰ ਦੁਨੀਆਂ ਵਾਂਗ ਹਉਂ ਧਾਰੀ ਲੋਕਾਂ ਵਾਂਗ ਨੇਕੀ ਕਰਨ ਦਾ ਬੁਖਾਰ ਕਦੀ ਨਹੀਂ ਚੜ੍ਹਦਾ। ਉਹਨਾਂ ਦੀਆਂ ਅੱਖਾਂ ਸਭ ਦੇ ਪਿੱਛੇ ਰੱਬ ਖੜੋਤਾ ਤੱਕਦੀਆਂ ਹਨ, ਇਸ ਵਾਸਤੇ ਅਲਿਪਤ ਹੋ ਰਹਿੰਦੇ ਹਨ। ਇਹ ਇੱਕ ਤੰਗ ਜਿਹਾ ਰਾਹ ਹੈ, ਪਰ ਜੋਤ ਨਿਰੰਕਾਰੀ ਦੇ ਅਬਚਲ ਨਗਰ ਨੂੰ ਇਹੋ ਰਾਹ ਜਾਂਦਾ ਹੈ। ਅਸਲ ਵਿੱਚ ਇਹ ਅਲਿਪਤ ਵਰਤੀ ਹੀ ਸੰਸਾਰ ਦਾ ਭਲਾ ਕਰਨ ਹਾਰੇ ਹਨ। ਹਾਂਜੀ, ਇਹ ਦੁਨੀਆਂ ਦਾ ਭਲਾ ਕਰਨ ਵਾਲੇ ਅਬਚਲ ਨਗਰ ਪਹੁੰਚੇ ਤੇ ਉੱਥੋਂ ਦੇ ਵਾਸੀ ਹੋਏ, ਪਰ ਹਾਂ, ਉਹਨਾਂ ਦੇ ਨਾਮਾਂ ਤੇ ਨਿਸ਼ਾਨਾਂ ਦੀ ਜਗਤ ਦੇ ਇਤਿਹਾਸ ਬਣਾਉਣ ਵਾਲਿਆਂ ਨੂੰ ਕੋਈ ਖਬਰ ਨਹੀਂ। ਜਗਤ ਵਿੱਚ ਤਾਂ ਜਣਾ ਖਣਾ ਮੁਦਈ ਤੁਮੇ ਵਜ਼ੀਰ ਬਣੀ ਬੈਠੇ ਹਨ, ਪਰ ਸੰਸਾਰ ਦਾ ਅਸਲੀ ਭਲਾ ਕਰਨ ਵਾਲੇ ਗੁਫਾ ਵਿੱਚੋਂ ਉੱਠ ਕੇ ਸੂਲੀਆਂ ਪਰ ਚੜ੍ਹ ਗਏ ਤੇ ਉਹਨਾਂ ਦੇ ਸੀਸ ਜਿਨ੍ਹਾਂ ਦਾ ਭਲਾ ਕਰਨ ਆਏ ਉਹਨਾਂ ਦੀਆਂ ਤਲਵਾਰਾਂ ਨੇ ਉਡਾਏ। ਹੁਣ ਇਹ ਅੰਨੇ ਕੁੱਤੇ ਹਰਨਾ ਮਗਰ ਦੇ ਅਖਾਉਣ ਵਾਂਗ ਪਰਉਪਕਾਰ ਨੂੰ ਉੱਠ ਭੱਜੇ ਹਨ, ਜਿਉਂ ਥੁੱਕਾਂ ਨਾਲ ਵੜੇ ਪੱਕ ਜਾਣਗੇ। ਲੋਕੀ ਸੁਸਾਇਟੀ ਬਣਾਉਣ ਦੇ ਯਤਨਾਂ ਵਿੱਚ ਹਨ, ਪਰ ਸੱਚ ਇਹ ਹੈ ਕਿ ਜਿੱਥੇ ਇੱਕ ਆਦਮੀ ਦੇ ਬਣਾਉਣ ਵਾਸਤੇ ਮਿੰਟ ਮਿੰਟ ਤੁਰ ਦਰਗਾਹੋਂ ਸੁਨੇਹ ਆਉਂਦੇ ਹਨ, ਘੰਟੀ ਘੜਿਆਲ ਵੱਜਦੇ ਹਨ, ਕਈ ਫਰਿਸ਼ਤੇ ਦੇਵਤੇ ਛਾਇਆ ਰੱਖਦੇ ਹਨ, ਤੇ ਫਿਰ ਅਨੇਕਾਂ ਜਨਮਾਂ ਪਿੱਛੋਂ ਇੱਕ ਰੂਹ ਤਿਆਰ ਹੁੰਦੀ ਹੈ। ਇਸੇ ਕਾਰਨ ਸੱਚ ਦੇ ਅਬਲਾਖੀ ਸਿਮਰਨ ਵਾਲੇ ਦੁਨੀਆਂ ਥੀ ਸਦਾ ਅਲਿਪਤ ਰਹਿੰਦੇ ਹਨ। ਯਥਾ ਸਾਚ ਨਾਮ ਮੇਰਾ ਮਨ ਲਾਗਾ, ਲੋਗਨ ਸਿਉ ਮੇਰਾ ਠਾਠਾ ਬਾਗਾ, ਬਾਹਰ ਸੂਤ ਸਗਲ ਸਿਉ ਮੌਲਾ, ਅਲਿਪਤ ਰਹੋ ਜੈਸੇ ਜਲ ਮੈਂ ਕੌਲਾ, ਰਹਾਓ ਮੁੱਖ ਕੀ ਬਾਤ ਸਗਲ ਸਿਉ ਕਰਤਾ, ਜੀ ਸੰਗ ਪ੍ਰਭ ਆਪਣਾ ਤਰਤਾ, ਦੀਸ ਆਵਤ ਹੈ ਬਹੁਤ ਪਿਆਲਾ, ਸਗਲ ਚਰਨ ਕੀ ਇਹ ਮਨ ਰਾਲਾ, ਨਾਨਕ ਜਨ ਗੁਰ ਪੂਰਾ ਪਾਇਆ, ਅੰਤਰ ਬਾਹਰ ਇੱਕ ਦਿਖਾਇਆ। ਜਿਸ ਗੁਰਸਿੱਖ ਨੇ ਉੱਪਰਲੇ 2.5 ਅਰਫ ਪੜ੍ਹ ਲਏ ਹਨ ਸਿਮਰਨ ਧਿਆਨ ਤੇ ਅਲਿਪ ਰਹਿਣ ਦੇ, ਉਸਦੀ ਸੁਰਤ ਇੱਕ ਖਾਸ ਅੰਦਾਜ਼ੇ ਵਿੱਚ ਰਹਿੰਦੀ ਹੈ, ਆਪਣੇ ਕੇਂਦਰ ਤੋਂ ਹੇਠ ਕਦੀ ਨਹੀਂ ਆਉਂਦੀ, ਤੇ ਜੇ ਆਵੇ ਤਾਂ ਅੰਗ ਮੁੜ ਮੁੜ ਜਾਂਦੇ ਹਨ, ਬਿਮਾਰੀ ਜਿਹੀ ਚਿਮੜ ਜਾਂਦੀ ਹੈ। ਜੈ ਤਨ ਬਾਣੀ ਵਿਸਰ ਜਾਏ, ਜਿਉਂ ਪੱਕਾ ਰੋਗੀ ਵਿਲ ਆਏ, ਤੇ ਜੇ ਕਦੀ ਇਹੋ ਜਿਹੇ ਗੁਰਸਿੱਖ ਦੀ ਸੁਰਤ ਥੱਲੇ ਆ ਜਾਏ ਤਾਂ ਸਤਿਗੁਰੂ ਦੀ ਮਿਹਰ ਨਾਲ, ਸਤਸੰਗ ਨਾਲ, ਉਹਨਾਂ ਦੇ ਪਿਆਰ ਨਾਲ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਨਾਲ ਝੱਟ ਫਿਰ ਆਪਣੀ ਉਚਾਈ ਤੇ ਜਾਂ ਪਹੁੰਚਦੀ ਹੈ। ਜਿਵੇਂ ਕਵੀਆਂ ਦੀ ਸੁਰਤ ਕਿਸੇ ਵੇਲੇ ਚੜ੍ਹਦੀ ਹੈ, ਇਵੇਂ ਸੰਤਾਂ ਦੀ ਕਿਸੇ ਵਿਰਲੇ ਵੇਲੇ ਆਪਣੇ ਮੁਕਰਰ ਅੰਦਾਜ਼ੇ ਥੀ, ਜਿਹੜਾ ਬੜਾ ਹੀ ਉੱਚਾ ਹੈ, ਇਠਾਂ ਆਉਂਦੀ ਹੈ, ਪਰ ਉਸ ਵੇਲੇ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਗੁਰਮੁਖ ਸੰਤਾਂ ਦੀ ਸੁਰਤ ਭਾਵੇਂ ਕਿਸੇ ਵਿਰਲੇ ਵੇਲੇ ਹੇਠਾਂ ਆਉਂਦੀ ਹੈ, ਪਰ ਜਦ ਵੀ ਆ ਜਾਏ ਤਾਂ ਉਹਨਾਂ ਦੇ ਭਾਅ ਦੀ ਕਿਆਮਤ ਆ ਜਾਂਦੀ ਹੈ। ਨਾਮ ਰੱਸੀਆਂ ਦੇ ਘੜੀ ਘੜੀ ਦੇ ਘੜਿਆਲ ਹਨ, ਝਿੜਕਾਂ ਦਿੰਦੇ ਦਿੰਦੇ ਫੁੱਲ ਵਰਸਾਉਣ ਲੱਗ ਜਾਂਦੇ ਹਨ। ਫਕੀਰ ਦੀ ਤਾਬਿਆ ਬਾਦਸ਼ਾਹ ਅਤੇ ਸ਼ੇਰ ਦੀ ਤਾਬਿਆ ਵਰਗੀ ਹੁੰਦੀ ਹੈ, ਬੇਨਿਆਜ਼ ਹੁੰਦੀ ਹੈ। ਉਹ ਸਦਾ ਨਾਮ ਦੇ ਨਸ਼ੇ ਵਿੱਚ ਹੁੰਦਾ ਹੈ, ਇਸ ਨਸ਼ੇ ਦੀ ਟੋਟ ਨਹੀਂ। ਫਕੀਰ ਨਾਲ ਛੋ ਵੀ ਜਾਵੇ ਉਸਦਾ ਵੀ ਭਲਾ ਹੋ ਜਾਂਦਾ ਹੈ। ਫਕੀਰ ਨਾਲ ਜੋ ਛੋ ਵੀ ਜਾਵੇ ਉਸਦਾ ਵੀ ਭਲਾ ਹੋ ਜਾਂਦਾ ਹੈ, ਜੋ ਚੰਦਨ ਨੂੰ ਛੋਏ ਤਾਂ ਖੁਸ਼ਬੂ ਦਿੰਦਾ ਹੈ। ਅਸਲੀ ਸਿੱਖੀ ਜ਼ਿੰਦਗੀ ਅਪਚਲੀ ਜੋਤ ਹੈ। ਦੁਨੀਆ ਇਸ ਸਿੱਖੀ ਜ਼ਿੰਦਗੀ ਨੂੰ ਤਰਸ ਰਹੀ ਹੈ। ਸਤਿਗੁਰੂ ਮਿਹਰ ਕਰਨ, ਅਸਲੀ ਦੁਨੀਆ ਦੇ ਧੰਦਿਆਂ ਵਿੱਚ ਨਾ ਫਸੀਏ। ਹਾਂਜੀ, ਦੁਨੀਆ ਸਾਡੇ ਚਰਨ ਧੋਵੇ ਅਤੇ ਅਸੀਂ ਅਪਚਲੀ ਜੋਤ ਦੀਆਂ ਮਸ਼ਾਲਾਂ ਹੋ ਕੇ ਸਾਰੇ ਸੰਸਾਰ ਉੱਪਰ ਚਾਨਣ ਕਰੀਏ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ। ਸਿੱਖੀ ਧਾਰਨ ਕਰਨੀ ਔਖੀ ਜ਼ਰੂਰ ਹੈ, ਪਰ ਹੈ ਉਹ ਚੀਜ਼ ਜਿਸ ਵਾਸਤੇ ਸਭ ਲੋਕ ਤੜਫ ਰਹੇ ਹਨ ਅਤੇ ਲੱਭਦੀ ਨਹੀਂ। ਸਾਨੂੰ ਦਰਗਾਹ ਦਾ ਪਤਾ ਹੈ, ਪਰ ਅਸੀਂ ਮੂਰਖ ਬਾਲਕਾਂ ਵਾਂਗ ਧਰਮਸ਼ਾਲਾ ਛੋੜ ਹਰਿਮੰਦਰ ਵੱਲ ਪਿੱਠ ਕਰਕੇ ਦੁਨੀਆਂ ਦੇ ਢਲਦੇ ਪਰਛਾਵਿਆਂ ਵੱਲ ਦੌੜਨਾ ਇੱਕ ਬੜੀ ਦਾਨਾਈ ਸਮਝੀ ਬੈਠੇ ਹਾਂ। ਧਰਮ ਪ੍ਰਚਾਰ, ਲੇਖ ਨੰਬਰ 16, ਭਾਗ 6। ਇਸ ਵਿਸ਼ੇ 'ਤੇ ਆਪ ਜੀ ਨੇ 9 ਲੇਖ ਲਿਖੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।